महाराज ने तीन पौड़ियां उच्चारण कर दित्तियां आपां नूं कि नाम संग जिसका मन मानिया नानक तिन है निरंजन जानिया। हुण जिन्हां दा मन मन्निया नाम दे नाल उन्होंने ही परमात्मा नूं जाणिया, जिन्हां दा मन ही नहीं मानदा फिर चंगा भाई। भगत कबीर जी कहिंदे मन मानने लोग ना भतीजा ना भतीजा तो क्या कीजा, फिर की कर लांगे इन्हां लोकां दा, की करिए इन्हां नूं फिर जिन्हां दा नाम दे विच मन नहीं मन्निया। गुर प्रसाद आपने आप सुझै, गुरां दी किरपा दा सदका जीव नूं जदों अपना आप सुझ आउंदा कि मैं कौन हाँ, मैं ब्रह्म हाँ, जदों यह गल पता लग जाए कि मैं ही ब्रह्म हाँ, तिसकी जान हो तृष्णा बुझै, उहदी तृष्णा ही मुक जांदी। कोई बच्चा घर विच्चों ही चीजां चोरी कर कर अपने कमरे च रखी जावे, पैसे चकदा अपने कमरे च रखदा, होर समान चकदा अपने कमरे। एक दिन पिता ने पूछा ये की करी जाना, ये क्यों चुप चुप रखी जाना अपने कमरे च, कहना ये चीजा मेरिया ने, जिन्नियां मैं अपने कमरे च रख लवांगा मेरिया होणगियां। पिता ने जाणिया बच यही ये तो अणजाण है ज्ञानी है, समझावा इसनूं, कहण लगे पुत्र मैं कौन हां, कहदे तुसीं मेरे पिता जी हो। ते जिहड़े पुत्र पिता का समान हुंदा है ये पुत्र दा ही हुंदा, आ सारा मकान ही तेरा है, तू अपने कमरे च लिया लिया रखी जाना, मेरे मरण तो बाद सारिया चीजा तेरिया ही ने। परमात्मा जानदे आउंदे तां किते नहीं, परमात्मा तो सदा सलामत रहिंदे ने, पर परमात्मा ये कहिंदे ने कि जदों तैनू अपना आप ही सुझ गया कि मैं ही ब्रह्म हाँ, उस वक्त तेरा सारा कुछ ही जो कुछ ठाकुर का सो सेवक का, जो कुछ अकाल पुरख का है उही सेवक का बन जाता, उहदी तृष्णा ही मुक जाती है, कादे लई भज्जे फिरदे आ, ये तो पहले तो ही मेरा है, सब कुछ अपना ही है। साध संग हर हर जस कहत, जिहड़ा बंदा साध संगत विच मिलके वाहिगुरू वाहिगुरू करता है सर्ब रोग ते ओह हर जन रहत, ओ रब दा प्यारा फिर सारिया रोगां तो मुक्त हो जांदा। महाराज कहिंदे साध संगत विच मिलके जिहड़ा बंदा आखदा सतनाम श्री वाहिगुरु साहिब जी, सतनाम श्री वाहिगुरु साहिब, सतनाम श्री वाहिगुरु साहिब जी, सतनाम श्री वाहिगुरु साहिब, सतनाम श्री वाहिगुरु साहिब। साध संग हर हर जस कहत, सर्ब रोग ते ओ हर जन रहत, अन दिन कीर्तन कोल बखियान। जिहड़ा संगत विच मिल के रात दिन कीर्तन ही करदा रहिंदा है, बखियान तो भाव कथा बखियान करी जांदा है, कथा कीर्तन दा करना कथा कीर्तन दा सुनना, ग्रस्त मैं सोई निर्बान, वो ग्रिस्ती हुंदा होया भी निर्लेप रह जांदा है माया तो, ग्रिस्ती हुंदिया भी माया उहदे ते असर नहीं करदी अपना, क्योंकि संगतिया है, संगतिया शब्दिया यह गुरसिख की निशानी है। संगत करने वाले नूं संगतिया कहिंदे ने, गुर शब्दिया गुर शब्द दी विचार करन वाला गुरबाणी पढ़न वाला, उहदे उत्ते माया असर नहीं करदी, पौंदी नहीं है उहनूं। जिहड़े अणजाण हुंदे ने उहनां ते माया असर कर जांदी। सो इस करके जदों किसी चीज बारे ज्ञान हो जाता है तो वह चीज वो असर नहीं करती। आपां तार नूं हाथ लाई आपां नूं करंट लगता है, पर इलैक्ट्रीशियन जिहड़े ने यह शरेआम ही नंगियां तारां एडे एडे तकड़ियां वोल्टरियां फड़ लैंदे ने, आपां देख के हैरान हुंदे आं, असीं डरदे दूर खड़े इन्हें आउंदे ही हाथ पा लिया, क्योंकि उस बंदे नूं उहदे अंदरले सोझी है कि कहड़ी तार नैगेटिव पॉजिटिव कहड़ी कहड़ी, मैं किनू हाथ पाउणा कित्थों नुकसान होना। सो इसे प्रकार समुद्र विच हर वक्त छालां लाउण वाले जिहड़े ने, वह शरीर नूं एक चीज मल लैंदे ने, उहदे नाल ਸਰੀਰ ਦਾ ਨੁਕਸਾਨ ਨਹੀਂ ਹੁੰਦਾ। ਗੱਲ ਮਮੂਲੀ ਜੀ ਹੈ, ਮਮੂਲੀ ਜੀ ਗੱਲ ਹੁੰਦੀ, ਕੋਈ ਖਾਸ ਨਹੀਂ ਹੁੰਦੀ ਕੋਈ ਵੀ ਗੱਲ। ਮਹਾਰਾਜ ਕਹਿੰਦੇ ਜਿਹੜਾ ਬੰਦਾ ਸੰਗਤ ਵਿੱਚ ਬੈਠਦਾ ਹੈ, ਗੁਰ ਸ਼ਬਦ ਦੀ ਵਿਚਾਰ ਕਰਦਾ ਹੈ, ਨਾਮ ਜਪਦਾ ਹੈ, ਬਸ ਇੰਨਾ ਕਿ ਉਹ ਬੇਸਤੇ ਰੂਪੀ ਸਮੁੰਦਰ ਵਿੱਚ ਰਹਿ ਕੇ ਵੀ ਨਿਰਲੇਪ ਰਹਿ ਜਾਂਦਾ। ਏਕ ਉੱਪਰ ਜਿਸ ਜਨ ਕੀ ਆਸਾ, ਕਿਸ ਕੀ ਕਟਿਆ ਜਮ ਕੀ ਫਾਸਾ। ਇੱਕ ਵਾਹਿਗੁਰੂ ਉੱਤੇ ਜਿਸ ਬੰਦੇ ਦੀ ਆਸ ਲੱਗੀ ਹਰ ਵਕਤ, ਜਿਹਨੂੰ ਕੋਈ ਹੋਰ ਆਸ ਹੀ ਨਹੀਂ, ਜਮਦੂਤ ਵੀ ਆਪਣੀ ਰੱਸੀ ਖੋਲ੍ਹ ਕੇ ਲੈ ਜਾਂਦਾ ਉੱਥੇ, ਕੀ ਵਿਗਾੜੇਗਾ ਮੇਰਾ। ਭਗਤ ਕਬੀਰ ਜੀ ਕਹਿੰਦੇ ਕੀ ਵਿਗਾੜੇਗਾ। ਚਿੱਤਰਗੁਪਤ ਨੂੰ ਭਗਤ ਜੀ ਕਹਿਣ ਲੱਗੇ ਇੱਥੇ ਖੜੇ ਹੋ ਮੇਰੇ ਕੋਲੇ, ਉਹਨਾਂ ਨੂੰ ਤਾਂ ਦਿਖਣ ਲੱਗ ਗਏ ਨਾ, ਆਪਾਂ ਨੂੰ ਦਿਖਦੇ ਨਹੀਂ। ਕਹਿੰਦੇ ਜੀ ਸਾਨੂੰ ਹੁਕਮ ਹੈ ਜੀ ਧਰਮ ਰਾਜੇ ਦਾ ਵੀ ਹਰੇਕ ਬੰਦੇ ਕੋਲ ਖੜ ਕੇ ਹਿਸਾਬ ਕਿਤਾਬ ਲਿਖੋ। ਭਗਤ ਰਵਿਦਾਸ ਜੀ ਕੋਲ ਵੀ ਚਿੱਤਰਗੁਪਤ ਆ ਕੇ ਖੜ ਗਏ। ਭਗਤ ਰਵਿਦਾਸ ਜੀ ਕਹਿੰਦੇ ਉਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ। ਆਲ ਪਤਾਲ ਹੁੰਦੇ ਜਿਵੇਂ ਛੋਟੇ ਬੱਚੇ ਹਲੇ ਬਿਲਕੁਲ ਹੀ ਨਰਸਰੀ ਵਾਲੇ, ਜਦੋਂ ਕਾਪੀ ਦੇ ਉੱਤੇ ਕੀ ਲਿਖਦੇ ਕੁਛ ਨਹੀਂ ਲਿਖਣਾ, ਉਹ ਘਾਲਾ ਮਾਲਾ ਕਰ ਛੱਡਦੇ ਨੇ, ਉਹਨੂੰ ਕਹਿੰਦੇ ਆਲ ਪਤਾਲ। ਇਹ ਪੁਰਾਣੀ ਬੋਲੀ ਹੈ। ਭਗਤ ਰਵਿਦਾਸ ਜੀ ਕਹਿਣ ਲੱਗੇ ਚਿੱਤਰਗੁਪਤ ਨੂੰ ਲਿਖ ਲਿਓ ਆਲ ਪਤਾਲ। ਆਲ ਪਤਾਲ ਲਿਖ ਲਓ, ਕੀ ਲਿਖੋਗੇ? ਮੇਰਾ ਲਿਖੋਗੇ ਜੀ, ਮੈਂ ਸਵੇਰੇ ਉੱਠਦਾ 2 ਵਜੇ, ਰਾਮ ਰਾਮ ਜਪਦਾ, ਜੁੱਤੀਆਂ ਗੰਢਦਾ, ਸੰਤਾਂ ਦੇ ਚਰਨਾਂ ਚ ਪਾਲਣਾ, ਕੋਈ ਪੈਸਾ ਵੀ ਨਹੀਂ ਲੈਂਦਾ, ਰੋਟੀ ਮਿਲ ਗਈ ਖਾ ਲਈ ਨਹੀਂ ਨਾ ਸਹੀ, ਕੋਈ ਹੇਰਾਫੇਰੀ ਨਹੀਂ ਕਰਦਾ, ਕੋਈ ਮੈਂ ਗਲਤੀ ਨਹੀਂ ਕਰਦਾ, ਲਿਖੋਗੇ ਕਿ ਐਵੇਂ ਮੇਰੇ ਕੋਲ ਖੜੇ ਰਹਿੰਦੇ, ਚਲੇ ਜਾਓ ਇੱਥੋਂ। ਭਗਤ ਰਵਿਦਾਸ ਜੀ ਨੇ ਚਿੱਤਰਗੁਪਤ ਨੂੰ ਭਜਾ ਦਿੱਤਾ ਆਪਣੇ ਕੋਲੋਂ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਇਨਸਾਨ ਏਕ ਉੱਪਰ ਜਿਸ ਜਨ ਕੀ ਆਸਾ, ਜਿਹੜਾ ਰਾਤ ਦਿਨ ਇੱਕ ਵਾਹਿਗੁਰੂ ਤੇ ਹੀ ਆਸ ਰੱਖਦਾ ਹੈ, ਵਾਹਿਗੁਰੂ ਰੋਜੀ ਰੋਟੀ ਦਿੰਦਾ, ਵਾਹਿਗੁਰੂ ਨੇ ਕਿਰਪਾ ਕਰਨੀ ਹੈ, ਜਿਹੜਾ ਬੇਈਮਾਨੀ ਨਹੀਂ ਕਰਦਾ, ਹੇਰਾਫੇਰੀ ਨਹੀਂ ਕਰਦਾ, ਇਸ ਕੀ ਕੱਟਿਆ ਜਮ ਕੀ ਫਾਸਾ, ਉਹਦੀ ਜਮਦੂਤ ਫਾਹੀ। ਵੈਸੇ ਤਾਂ ਹਰੇਕ ਨੂੰ ਰੱਸੀ ਪਾ ਕੇ ਰੱਖਦੇ ਨੇ ਪਹਿਲਾਂ ਹੀ, ਐਡਵਾਂਸ ਹਰੇਕ ਨੂੰ ਪਾਈ ਹੋਈ ਹੈ। ਆਪਾਂ ਤਾਂ ਹਲੇ ਸੋਚਾਂਗੇ ਪਤਾ ਨਹੀਂ ਮੈਨੂੰ ਆਉਣਾ ਕਿ ਨਹੀਂ ਆਉਣਾ, ਰੱਸੀ ਪਹਿਲਾਂ ਹੀ ਪਾਈਏ, ਮਾੜਾ ਜਿਹਾ ਝਟਕਾ ਮਾਰਨਾ ਨਾਲ ਹੀ ਕੰਮ ਖਤਮ ਕਰ ਦਿੰਦੇ ਨੇ। ਪਰ ਜਦ ਜਮਦੂਤ ਦੇਖਦੇ ਨੇ ਵੀ ਰਾਤ ਦਿਨ ਇਹ ਬੰਦਾ ਵਾਹਿਗੁਰੂ ਵਾਹਿਗੁਰੂ ਕਰਦਾ ਹੈ, ਕਿਸੇ ਦਾ ਮਾੜਾ ਨਹੀਂ ਕਰਦਾ, ਕੋਈ ਹਿਸਾਬ ਹੀ ਨਹੀਂ ਇਹਦੇ ਸਿਰ ਤੇ, ਇਹਨੂੰ ਐਵੇਂ ਰੱਸੀ ਬੰਨੀ ਹੋਈ ਹੈ, ਉਹ ਆਪਣੀ ਰੱਸੀ ਖੋਲ੍ਹ ਕੇ ਲੈ ਜਾਂਦੇ ਉੱਥੋਂ। ਰੱਬ ਦੇ ਬੰਦਿਆਂ ਨੂੰ ਜਦੋਂ ਰੱਬ ਨੇ ਰੱਸੀ ਪਾ ਲਈ ਨਾ, ਪ੍ਰੇਮ ਦੀ ਡੋਰੀ ਪਾ ਲਈ, ਗਾਤਰਾ ਪਾ ਲਿਆ ਜਦ, ਅਮਰ ਛਕ ਲਿਆ ਜਦ, ਜਮਦੂਤ ਆਪਣੀ ਰੱਸੀ ਜੀ ਖੋਲ੍ਹ ਕੇ ਤੁਰਦੇ ਲੱਗਦੇ ਵੀ ਇੱਥੇ ਨਹੀਂ ਦਾਲ ਗਲਣੀ, ਇਹ ਗੁਰੂ ਦਾ ਸਿੱਖ ਹੋ ਗਿਆ। ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸੈ ਨਲਾਗ ਹੈ ਦੁੱਖ। ਜਿਹਦੇ ਮਨ ਵਿੱਚ ਹੋਰ ਹੋਈ ਭੁੱਖ ਹੀ ਨਹੀਂ, ਮਾਇਆ ਦੀ ਭੁੱਖ ਨਹੀਂ, ਪਦਾਰਥਾਂ ਦੀ ਭੁੱਖ ਨਹੀਂ, ਕੱਪੜਿਆਂ ਲੀੜਿਆਂ ਦੀ ਭੁੱਖ ਨਹੀਂ, ਸਾਰੀਆਂ ਭੁੱਖਾਂ ਮਿਟ ਗਈਆਂ, ਇੱਕ ਭੁੱਖ ਲੱਗੀ ਹੋਈ ਹੈ ਵਾਹਿਗੁਰੂ ਦੇ ਦਰਸ਼ਨਾਂ ਦੀ। ਉਹਨੂੰ ਹੁਣ ਕੀ ਦੁੱਖ ਲੱਗਣਾ? ਵਾਹਿਗੁਰੂ ਦੇ ਪਿਆਰਿਆਂ ਨੂੰ ਜਦੋਂ ਇੱਕ ਪਰਮੇਸ਼ਰ ਦੀ ਆਸ ਲੱਗ ਜਾਵੇ, ਨਾ ਉਹਨੂੰ ਨੀਂਦ, ਨਾ ਪਿਆਸ, ਨਾ ਸੰਸਾਰੀ ਭੁੱਖ, ਨਾ ਕੋਈ ਤ੍ਰਿਸ਼ਨਾ, ਸਭ ਮੁੱਕ ਜਾਂਦੀਆਂ ਨੇ। ਫਿਰ ਜਿਸ ਕਾ ਹਰ ਪ੍ਰਭ ਮਨ ਚਿੱਤ ਆਵੈ, ਜਿਨ੍ਹਾਂ ਦੇ ਅੰਦਰ ਵਾਹਿਗੁਰੂ ਮਨ ਚਿੱਤ ਦੇ ਵਿੱਚ ਆ ਜਾਂਦਾ ਹੈ, ਮਨ ਕਰਕੇ ਚਿੱਤ ਦੇ ਵਿੱਚ ਨਾਮ ਨੂੰ ਵਸਾ ਲੈਂਦੇ ਨੇ, ਸੋ ਸੰਤ ਸੁਹੇਲਾ ਨਹੀਂ ਡੁਲਾਵੈ, ਉਹ ਸੰਤ ਮਹਾਤਮਾ ਰੱਬ ਦੇ ਪਿਆਰੇ ਸੁਖੀ ਹੋ ਜਾਂਦੇ ਨੇ, ਬੋਲਦੇ ਨਹੀਂ ਹਨ। ਜਿਸ ਪ੍ਰਭ ਆਪਣਾ ਕਿਰਪਾ ਕਰੈ, ਆਪਣਾ ਵਾਹਿਗੁਰੂ ਜਿਸ ਉੱਤੇ ਕਿਰਪਾ ਕਰ ਦਿੰਦਾ ਹੈ, ਸੋ ਸੇਵਕ ਕਹੋ ਕਿਸ ਤੇ ਡਰੈ, ਉਹ ਸੇਵਕ ਦੱਸੋ ਕਿ ਤੂੰ ਡਰੇਗਾ। ਹੁਣ ਦਵਾਈਆਂ ਦਾ ਖਿਆਲ ਰੱਖਣਾ, ਸੁਣਨ ਵੇਲੇ ਤਾਂ ਨਹੀਂ ਮਹਿਸੂਸ ਹੁੰਦੀਆਂ ਇਹ, ਪਰ ਜਦੋਂ ਮੈਂ ਤੁਹਾਡੇ ਕੋਲੋਂ ਸੁਣੂੰਗਾ ਉਦੋਂ ਮੈਨੂੰ ਮਹਿਸੂਸ ਹੋਣਗੀਆਂ, ਕਿਉਂਕਿ ਤੁਸੀਂ ਬੋਲਣਾ ਜਿਸ ਪ੍ਰਭ ਆਪਣਾ ਕਿਰਪਾ ਕਰੇ, ਸੋ ਸੇਵਕ ਕਹੋ ਕਿਸ ਤੇ ਡਰੇ। ਇਹ ਡਰੇ ਤੇ ਟਰੇ ਕਰੇ ਸਾਰਿਆਂ ਉੱਤੇ ਦਲਾਈਆਂ ਨੇ, ਕਰੈ ਡਰੈ, ਇਹ ਸਾਰੀਆਂ ਚੀਜ਼ਾਂ ਧਿਆਨ ਰੱਖਣਾ ਬੋਲਦਿਆਂ, ਬਸ ਇਹੀ ਕਮੀ ਆ ਆਪਣੇ ਚ, ਹੋਰ ਕੁਛ ਨਹੀਂ। چلو کئی اکھر بولنے بہت اوکھے نے پر کئی تو ٹھیک ہے بھی کر ڈر ہے مر ہے سارے اکھر ٹوٹ ہے پہنچا ہے پرمائی ہے پائی ہے دلائیاں ہی نے ساریا ایک لان تو کتنے بہت گھٹ ہی آئی این چیز کا تو خیال رکھو جیسا سا تیسا درشٹایا جیسا سی واہگرو ویسا ہی درشٹی آ گیا رب دے پیاریاں نظر آن لگ پیا جب واہگرو اپنا درشن دے نے تو یہ نہیں ہوں ماڑے جہ تھان چ سرب ویاپک درشن دے نے پیاریاں جب سرب ویاپک درشن ہون لگ گئے پھر یہ چیز نظر آن لگ جاتی کہ اپنے کارج میں آپ سمایا کارن تے کارج واہگرو نے سرشٹی نو رچن دا کارن مایا نو بنایا مایا نے پنج تتاں نو کارن بنایا تے پنج تتاں کر کے کارج ہوند وچ آیا اے دھرتی اے سرشٹی اے جیو جنت مہاراج کہنے اپنے کارج میں آپ سمایا اپنے کارج وچ پاو سنسار وچ واہگرو آپ ہی ہے سمایا ہوا نظر آ رہا سو دت سیجیا چنگی طرح سود کے وچار کے اچھی طرح یہ گل نو سمجھے ہاں وہ رب دا پیارا بالکل سج گیا ہے سج گیا سب کچھ اس نو سوجیاں پی گئی انو کیونکہ گر پرساد تت سب بوجھیا گرو جی کرپا نال سار آئی انو تت سروپ پرماتما ہی سج پیا سارے کتے سمجھ پی گئی ہے واہگرو ہی ہے سارا کچھ پھر وہ ٹھنڈا ہو کے بہ جاتا پہلے جب انسان نو سوج ہی نہیں ہوندی ادو انسان گرم ہو کے دوڑیا پھرتا بھائی یہ کام میں کر دیا گا یہ میں کر رہا ہاں میں یہ کر دیا گا جنوں واہگرو نے اپنا روپ دکھایا نا انہوں سارے وچ بندہ ٹھنڈا ہو کے بیٹھ گیا میں بھی چھالا ماری جانا ہے سب نے چھالا ماریاں کرتا کرے سے ہوئے تو سارا کرتا واہگرو رہا ہے تو میں ایویں اپنے آپ نو لیائی پھردا کہ میں کردا ہاں جب دیکھا تب سب کچھ مول جدو دیکھتا ہاں سارے کتے تو سارا کچھ مول روپ واہگرو ہی نظر آتا ہے اصل وچ اپنا مول واہگرو ہے سارے کا دنیا دی کوئی چیز نو ہاتھ لاؤ ہریک چیز دا مول واہگرو ہے نانک سو سوکھم سوئے استھول واہگرو آپ سوکھم ہے سو وہ آپ ہی سوکھم ہے آپ ہی استھول روپ ہے یہ نہیں کہ سوکھم کوئی ہو رہا ہے تے استھول کوئی ہو رہا ہے واہگرو آپ ہی سوکھم روپ ہے تے آپ ہی استھول روپ ہے دونوں ہی روپ وہ دے نے نہ کسی جنم ہے نہ کچھ مر ہے نہ تو کچھ تے جنم لیندی چیز نہ کوئی چیز مردی ہے یہ صرف اپنی کہن دیاں گلاں نے اپن چلت آپ ہی کرا اپنے کوتک واہگرو آپ ہی کردا آون جاون درشٹ اندرشٹ آونا تے جانا جمنا تے مرنا درشٹی گوچر ہونا کسی چیز نے اکھاں دے سامنے نظر آونا تے اندرشٹ جی درشٹی چ نہیں چیز آتی ہے کئی چیزاں اپنی درشٹی چی نہیں بھی آدی دو طرح کی دنیا ہے دنیا دے وچ بھی دو طرح کی دنیا ہے ایک دنیا جو ہوں آپ اکھان دیکھ رہے ہیں ایک دنیا جہی آپ نظر نہیں آتی ہے یہ ہے اندرشٹ درشٹی آیا ہوا سارا سنسار اندرشٹ ہے پرمیشر اندرشٹ نے وہ کئی ساریا چیزاں 84 لاکھ جون کلی یہی تو نہیں بن جاتی اندرشٹ بہت ہے 84 لاکھ جون وچ پر مہاراج کہنے آگیا کاری تاری سب سرشٹ پر ساری سرشٹی اکال پورکھ نے اپنی آگیا دے وچ بنائی ہوئی ہے آگیا وچ ہی چلتی ہے آپے آپ سگل میں ہے آپ انہیں اپنا آپ سارے دے وچ ہی رکھا ہوا سارے وچ آپ ہی آپ ہے ماڑا جا پردہ آپ رکھا ہوا ویسے وہ آپ ہی ہے ہریک دے وچ پردہ پا دیتا ہے وکھریوا رکھ دیتا ہے کندھاں کڑ دیتیاں نے یہ ساڈا مکان ہے تہاڈا ہے یہ میرا شریر ہے تیرا ہے اس طرح وکھریوے پا دیتے نے سمندر ایکو ہی ہے ਪਰ ਹਜ਼ਾਰਾਂ ਬਾਲਟੀਆਂ ਭਰ ਲਈਆਂ ਸਮੁੰਦਰ ਵਿੱਚੋਂ ਉਹ ਵਖਰੇਵੇਂ ਪੈ ਗਏ। ਜੋ ਪਾਣੀ ਵਾਪਸ ਡੋਲਦੀ ਉਹ 'ਚ ਫਿਰ ਕੋਈ ਵਖਰੇਵਾਂ ਨਹੀਂ, ਬਾਲਟੀ ਕਰਕੇ ਵਖਰੇਵਾਂ ਹੈ। ਇਸ ਲਈ ਆਪਣੇ ਵਿੱਚ ਸਰੀਰਾਂ ਕਰਕੇ ਵਖਰੇਵਾਂ ਨਜ਼ਰ ਆਉਂਦਾ, ਪਰ ਵੱਖਰਾ ਕੁਛ ਵੀ ਨਹੀਂ ਹੈ। ਅਨੇਕ ਜੁਗਤ ਰਚ ਥਾਪ ਉਥਾਪ, ਅਨੇਕਾਂ ਜੁਗਤੀਆਂ ਨਾਲ ਵਾਹਿਗੁਰੂ ਰਚਦੇ ਨੇ, ਸ੍ਰਿਸ਼ਟੀ ਨੂੰ ਥਾਪਣਾ ਕਰਦੇ ਨੇ, ਕਿਸੇ ਨੂੰ ਥਾਪ ਦਿੰਦੇ ਨੇ, ਕਿਸੇ ਨੂੰ ਉਥਾਪ, ਜੜੋਂ ਹੀ ਪੱਟ ਦਿੰਦੇ ਨੇ। ਅਬਿਨਾਸੀ ਨਾਹੀ ਕਿਛ ਖੰਡ, ਵਾਹਿਗੁਰੂ ਦੇ ਵਿੱਚ ਕੋਈ ਖੰਡ ਨਹੀਂ, ਟੁਕੜੇ ਨਹੀਂ ਹੈ, ਵੱਖਰਾ ਨਹੀਂ ਹੈ। ਵਾਹਿਗੁਰੂ ਨਾਸ ਤੋਂ ਰਹਿਤ ਹੈ, ਧਾਰਨ ਧਾਰ ਰਹੇ ਉਹ ਬ੍ਰਹਿਮੰਡ, ਆਪ ਹੀ ਸਾਰਾ ਜਿਤਨਾ ਵੀ ਬ੍ਰਹਿਮੰਡ ਹੈ ਇਹਦੇ ਵਿੱਚ ਆਪਣੇ ਸਰੂਪ ਨੂੰ ਆਪ ਹੀ ਧਾਰਨ ਕੀਤਾ ਹੋਇਆ, ਆਪਣੇ ਮਨਾਂ ਦੇ ਅੰਦਰ ਫਰਕ ਪਾਇਆ ਹੋਇਆ, ਮਾਇਆ ਕਰਕੇ ਉਪਾਧੀ ਖੜੀ ਕਰ ਦਿੱਤੀ, ਭੁਲੇਖਾ ਪੈ ਗਿਆ। ਸੰਬੰਧਾਂ ਤਾਂ ਇੱਕੋ ਹੀ ਹੁੰਦਾ, ਕਈ ਬੜੇ ਵਿੰਗੇ ਟੇਢੇ ਜੇ ਸ਼ੀਸ਼ੇ ਲਾਏ ਹੁੰਦੇ ਨੇ ਹਸਾਉਣ ਵਾਸਤੇ, ਤੂੰ ਜਾ ਕੇ ਦੇਖੋ ਬੰਦਾ ਬੜਾ ਮੋਟਾ ਤਾਜ਼ਾ ਲੱਗਦਾ, ਉਹ 'ਚ ਕੋਈ ਲੰਬਾ ਲੱਗਦਾ, ਕੋਈ ਮੂੰਹ ਟੇਢਾ ਲੱਗਦਾ, ਸ਼ੀਸ਼ੇ ਦੀ ਉਪਾਧੀ ਕਰਕੇ ਮੂੰਹ ਵਿੰਗਾ ਦਿਖਣ ਲੱਗ ਪਿਆ। ਵਾਸਤਵਿਕ ਤਾਂ ਆਪਾਂ ਸਾਫ਼ ਹੀ ਖੜੇ ਸਿੱਧੇ। ਇਸੇ ਤਰ੍ਹਾਂ ਮਾਇਆ ਦੀ ਉਪਾਧੀ ਕਰਕੇ ਆਪਾਂ ਨੂੰ ਸਾਰਿਆਂ ਨੂੰ ਵੱਖਰੇਵਾਂ ਦਿਖਦਾ, ਇਹ ਤੇਰਾ ਇਹ ਮੇਰਾ ਉਹ ਸਾਡਾ। ਇਸ ਤਰ੍ਹਾਂ ਬੰਦੇ ਲੜਦੇ ਨੇ ਆਪਸ ਵਿੱਚ, ਸਾਡਾ ਮੁਲਕ ਹੈ ਤੇਰਾ ਮੁਲਕ ਹੈ, ਸਾਡਾ ਧਰਮ ਹੈ ਤੇਰਾ ਧਰਮ ਹੈ। ਇਸ ਤਰ੍ਹਾਂ ਵੰਡੀਆਂ ਪੈ ਗਈਆਂ ਆਪਸ ਵਿੱਚ, ਉਹ ਵੰਡੀਆਂ ਪੈਣ ਕਰਕੇ ਮੇਰੇ ਤੇਰੇ ਦੇ ਝਗੜੇ ਖੜੇ ਹੋ ਗਏ। ਮਹਾਰਾਜ ਕਹਿੰਦੇ ਵਾਸਤਵ ਵਿੱਚ ਮੇਰਾ ਤੇਰਾ ਕੁਛ ਵੀ ਨਹੀਂ, ਇੱਥੇ ਅੱਗੇ ਜਾ ਕੇ ਤਾਂ ਸਾਰੇ ਇੱਕੋ ਹੀ ਹੋ ਜਾਂਦੇ ਨੇ, ਇੱਥੇ ਵਖਰੇਵੇਂ ਖੜੇ ਕੀਤੇ ਹੋਏ ਨੇ। ਅਲੱਖ ਅਭੇਵ ਪੁਰਖ ਪ੍ਰਤਾਪ, ਉਹ ਲਖਣ ਤੋਂ ਰਹਿਤ, ਜਾਣਨ ਤੋਂ ਰਹਿਤ, ਅਭੇਵ ਭੇਦ ਤੋਂ ਰਹਿਤ, ਜੋ ਪੁਰਖ ਵਾਹਿਗੁਰੂ ਉਹਦਾ ਪ੍ਰਤਾਪ ਜਿਹੜਾ ਹੈ ਬਹੁਤ ਵੱਡਾ ਪ੍ਰਤਾਪ, ਉਹਦਾ ਪ੍ਰਤਾਪ ਹੀ ਸਾਰੇ ਕੰਮ ਕਰ ਰਿਹਾ ਹੁਣ ਵੀ। ਸੋ ਜਿਵੇਂ ਕਿਸੇ ਨੇ ਪੁੱਛਿਆ ਮਹਾਤਮਾ ਬ੍ਰਹਮ ਗਿਆਨੀ ਨੂੰ, ਗੁਰੂ ਗ੍ਰੰਥ ਸਾਹਿਬ 'ਚ ਸ਼ਕਤੀ ਕਿੱਥੇ ਹੈ, ਦੱਸੋ ਜੀ ਮਹਾਰਾਜ ਸ਼ਕਤੀ ਹੈ। ਮਹਾਤਮਾ ਕਹਿੰਦੇ ਜਿਹੜੀ ਆ ਸਾਰੀ ਸੰਗਤ ਟੇਕ ਕੇ ਬੈਠੀ ਹੈ ਇਹ ਸ਼ਕਤੀ ਨਹੀਂ ਹੈ, ਬਿਨਾਂ ਸ਼ਕਤੀ ਤੋਂ ਟੇਕ ਕੇ ਬੈਠੇ ਨੇ, ਕੋਈ ਬਹਿੰਦਾ ਇਸ ਤਰ੍ਹਾਂ ਕਿਸੇ ਕੋਲ, ਉਹ ਕਿਤਾਬਾਂ ਦੇ ਮੂਹਰੇ ਇੰਨੇ ਜਾਣੇ ਬਹਿੰਦੇ ਨੇ, ਕੋਈ ਕੋਈ ਨਹੀਂ ਬਹਿੰਦਾ। ਇਹ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਕਤੀ ਹੀ ਤਾਂ ਹੈ ਕਿ ਸਾਡੀਆਂ ਜਿਹੀਆਂ ਬਿਲਡਿੰਗਾਂ ਬਣ ਗਈਆਂ, ਇੰਨਾ ਸੋਨਾ ਚੜ੍ਹ ਜਾਂਦਾ, ਇੰਨੇ ਪੈਸੇ ਆ, ਇੰਨੇ ਲੰਗਰ ਚੱਲਦੇ ਨੇ। ਇਸ ਕਰਕੇ ਅੰਨੇ ਬੰਦਿਆਂ ਨੂੰ ਸਮਝਾਉਣਾ ਪੈਂਦਾ ਵੀ ਇਹ ਸਾਰੀ ਮਹਾਰਾਜ ਇਹ ਸ਼ਕਤੀ ਕੰਮ ਕਰ ਰਹੀ ਹੈ। ਅਲੱਖ ਭੇਵ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ, ਜੇ ਆਪ ਜਪਾਉਂਦਾ ਤਾਂ ਕੋਈ ਜਪਦਾ, ਨਹੀਂ ਤਾਂ ਦੂਜਾ ਬੰਦਾ ਜ਼ਬਾਨ ਹੀ ਬੰਦ ਹੋ ਜਾਂਦੀ ਹੈ ਉਹਦੀ, ਉਹ ਨਹੀਂ ਜਪ ਸਕਦਾ। ਇਹ ਤਾਂ ਜਿਹਨੂੰ ਵਾਹਿਗੁਰੂ ਜਪਾਉਂਦੇ ਨੇ ਉਹੀ ਨਾਮ ਜਪਦਾ ਹੈ। ਜਿਨ ਪ੍ਰਭ ਜਾਤਾ ਸੋ ਸੋ ਭਾਵੰਤ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਜਾਤਾ ਜਾਣ ਲਿਆ ਨਾ, ਉਹ ਸੋਭਾ ਵਾਲਾ ਹੋ ਜਾਂਦਾ ਤਿੰਨਾਂ ਲੋਕਾਂ ਵਿੱਚ। ਲੋਕ ਉਹਦੇ ਪਿੱਛੇ ਕਮਲਿਆਂ ਵਾਂਗੂ ਫਿਰਦੇ ਨੇ। ਵੈਸੇ ਤਾਂ ਆਪਾਂ ਨੂੰ ਨੇੜੇ ਜੇ ਜਾਣਾ ਵੀ ਔਖਾ ਹੋ ਜਾਂਦਾ, ਪਰ ਜੇ ਕਿਤੇ ਪਤਾ ਲੱਗ ਜਾਏ ਕਿ ਫਲਾਣੇ ਥਾਂ ਕੋਈ ਰੱਬ ਦਾ ਪਿਆਰਾ ਬੈਠਾ ਬੜਾ ਪਹੁੰਚਿਆ, ਉਹ ਭਾਵੇਂ ਜੰਗਲ 'ਚ ਬੈਠਾ ਦੁਨੀਆ ਉੱਥੇ ਜਾਂਦੀ ਉਹਨੂੰ ਮਿਲਣ, ਦਰਸ਼ਨ ਕਰਦੀ ਉਹਨੂੰ। ਸੋਭਾ ਵਾਲਾ ਸਗਲ ਸੰਸਾਰ ਉਧਰਾ ਤਿੰਨ ਮੰਤ, ਸਾਰਾ ਸੰਸਾਰ ਉਹਨਾਂ ਦੇ ਮੰਤ ਤੋਂ ਭਾਵ ਉਪਦੇਸ਼ ਨਾਲ ਸੰਸਾਰ ਦਾ ਕਲਿਆਣ ਹੋ ਜਾਂਦਾ, ਕਿਉਂਕਿ ਉਹਨਾਂ ਨੇ ਉਪਦੇਸ਼ ਚੰਗਾ ਹੀ ਚੰਗਾ ਦੇਣਾ। ਮਹਾਤਮਾ ਦੇ ਕੋਲ ਜ਼ਿਆਦਾ ਲੋਕ ਰਹੇ ਨਹੀਂ ਹੈ, ਕਿਉਂਕਿ ਆਮ ਸੰਸਾਰ ਬਾਹਰੋਂ ਗੱਲਾਂ ਬਹੁਤ ਬਣਾਉਂਦਾ, ਨਿੰਦਕ ਦੇ ਜ਼ਿਆਦਾ ਖੜੇ ਹੋ ਗਏ, ਪਰ ਮਹਾਤਮਾ ਕੋਲ ਰਹਿ ਕੇ ਮੈਂ ਤਾਂ ਨਹੀਂ ਕੁਛ ਦੇਖਿਆ। ਬੜੇ ਕਈਆਂ ਦੀ ਸੰਗਤ ਕੀਤੀ ਹੈ, ਕਈਆਂ ਜਾਣਿਆਂ ਦੀ, ਖਾਸ ਕਰ ਬ੍ਰਹਮ ਗਿਆਨੀ ਦੀ ਸੰਗਤ ਦਾ ਬੜਾ ਆਨੰਦ ਆਉਂਦਾ, ਹਰੇਕ ਗੱਲ 'ਤੇ ਹੀ ਸਿੱਖਿਆ ਦੇਈ ਜਾਣਗੇ ਉਹ ਬੈਠੇ, ਕੋਈ ਵੀ ਗੱਲ ਹੋਵੇਗੀ ਸਿੱਖਿਆ ਦੇਣ ਨੇ ਉਸੇ ਟਾਈਮ ਸਿੱਖਿਆ ਦੇ ਦਿੰਦੇ ਆ, ਬੜਾ ਮਨ ਖੁਸ਼ ਹੁੰਦਾ, ਕਿਉਂਕਿ ਉਹਨਾਂ ਦਾ ਅਤੇ ਬਾਣੀ ਦਾ ਆਪਸ ਵਿੱਚ ਕੋਈ ਵਖਰੇਵਾਂ ਨਜ਼ਰ ਨਹੀਂ ਆਉਂਦਾ। ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਲਿਖੀ ਉਹਨਾਂ ਨੇ ਉਹੀ ਕਰਨੀ ਹੈ, ਉਹਨਾਂ ਦਾ ਉਪਦੇਸ਼ ਹੀ ਇੰਨਾ ਸੁੰਦਰ ਹੁੰਦਾ ਕਿ ਜੀਵ ਤਰ ਜਾਂਦਾ ਕੋਲ ਰਹਿਣ ਕਰਕੇ। ਪਹਿਲਾਂ ਤਾਂ ਛੇਤੀ ਵੈਸੇ ਕਿਸੇ ਨੂੰ ਨੇੜੇ ਨਹੀਂ ਲਾਉਂਦੇ ਇਹ, ਭਜਾਉਣ ਦੀ ਜ਼ਿਆਦਾ ਯਤਨ ਕਰਦੇ ਵੀ ਭੱਜ ਜੇ ਮੇਰੇ ਕੋਲ ਤਾਂ ਚੰਗਾ, ਜੇ ਦੇਖੇ ਵੀ ਉਹ ਨਹੀਂ ਦੌੜਦਾ ਇਹ ਭਾਂਡਾ ਪੱਕਾ ਵੀ ਮੇਰੇ ਕੋਲ ਰਹੇਗਾ, ਤਾਂ ਫਿਰ ਉਹਨੂੰ ਥੋੜ੍ਹਾ 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 ਕਰਕੇ ਸਮਾਂ ਪਾ ਕੇ ਸਮਝਾਉਣਾ ਸ਼ੁਰੂ ਕਰਦੇ ਨੇ। ਪ੍ਰਭ ਕੇ ਸੇਵਕ ਸਗਲ ਉਦਾਹਰਨ, ਵਾਹਿਗੁਰੂ ਦੇ ਜਿਹੜੇ ਸੇਵਕ ਨੇ ਉਹ ਸਾਰਿਆਂ ਦਾ ਹੀ ਭਲਾ ਕਰਦੇ ਨੇ, ਸਾਰਿਆਂ ਦੇ ਵੀ ਕਲਿਆਣ ਕਰਦੇ ਨੇ, ਉਹਨਾਂ ਦੇ ਮਨ 'ਚ ਕੋਈ ਵਿਤਕਰਾ ਨਹੀਂ ਹੁੰਦਾ। ਪ੍ਰਭ ਕੇ ਸੇਵਕ ਦੁੱਖ ਵਿਸਾਰਨ, ਵਾਹਿਗੁਰੂ ਦੇ ਸੇਵਕ ਸਾਰਿਆਂ ਦੇ ਦੁੱਖ ਨੂੰ ਦੂਰ ਕਰਦੇ ਨੇ, ਕੋਈ ਵੀ ਚਲਾ ਜਾਏ ਉਹਨਾਂ ਨੇ ਨਹੀਂ ਦੇਖਣਾ ਕਿੱਥੋਂ ਆਇਆ ਕੌਣ ਆਇਆ, ਉਹ ਪੁੱਛਦੇ ਥੋੜ੍ਹੀ ਹੁੰਦੇ ਨੇ ਤੂੰ ਕਿੱਥੋਂ ਆਇਆ, ਜਾ ਕੇ ਕੋਈ ਵੀ ਫਤਿਹ ਬੁਲਾਈ ਨਮਸਕਾਰ ਕੀਤੀ ਬੈਠ ਆਓ ਬਈ ਕਿਵੇਂ ਆਉਣਾ ਹੋਇਆ, ਇਹ ਨਹੀਂ ਪੁੱਛਣਾ ਕਿੱਥੋਂ ਆਇਆ ਕਿੱਥੋਂ ਆਇਆ ਹੋਇਆ। ਕਹਿੰਦੇ ਜੀ ਸਾਡਾ ਦੁੱਖ ਨਹੀਂ ਜਾਂਦਾ, ਫਲਾਨਾ ਦੁੱਖ ਫਲਾਨੀ ਗੱਲ ਨਹੀਂ ਹੁੰਦੀ ਇਸ ਤਰ੍ਹਾਂ, ਉਹਨਾਂ ਨੇ ਉਹਦਾ ਵੀ ਭਲਾ ਕਰ ਦੇਣਾ ਕਿਉਂਕਿ ਉਹਨਾਂ ਨੂੰ ਵਾਹਿਗੁਰੂ ਵੱਲੋਂ ਹੁਕਮ ਹੈ ਸ੍ਰਿਸ਼ਟੀ ਦਾ ਭਲਾ ਕਰਨਾ, ਉਹਨਾਂ ਨੇ ਨਹੀਂ ਦੇਖਣਾ ਇਹ ਕੌਣ ਹੈ ਛੋਟਾ ਵੱਡਾ। ਆਪੇ ਡੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪ ਪਏ ਨਿਹਾਲ, ਕਿਉਂਕਿ ਸੇਵਕਾਂ ਨੂੰ ਵਾਹਿਗੁਰੂ ਨੇ ਆਪਣੇ ਆਪ ਹੀ ਆਪਣੇ ਨਾਲ ਮਿਲਾ ਲਿਆ, ਕਿਉਂਕਿ ਗੁਰੂ ਦੇ ਸ਼ਬਦ ਨੂੰ ਜਪ ਜਪ ਕੇ ਨਿਹਾਲ ਨਿਹਾਲ ਹੋ ਗਏ, ਦੁੱਖਾਂ ਤੋਂ ਰਹਿਤ ਹੋ ਗਏ ਨੇ, ਪ੍ਰਸੰਨ ਹੋ ਗਏ ਨੇ। ਪਰ ਮਹਾਰਾਜ ਕਹਿੰਦੇ ਇੱਕ ਗੱਲ ਹੈ ਕਿ ਉਨ ਕੀ ਸੇਵਾ ਸੋਈ ਲੱਗੈ, ਜਿਸ ਨੂੰ ਕਿਰਪਾ ਕਰੇ ਬੜ ਭਾਗੈ। ਜਿਸ ਉੱਤੇ ਵਾਹਿਗੁਰੂ ਕਿਸੇ ਵੱਡੇ ਭਾਗਾਂ ਵਾਲੇ ਤੇ ਕਿਰਪਾ ਕਰਦਾ, ਉਹੀ ਮਹਾਤਮਾ ਬ੍ਰਹਮ ਗਿਆਨੀ ਦੀ ਸੇਵਾ 'ਚ ਹਾਜ਼ਰ ਹੁੰਦਾ ਨਹੀਂ, ਦੂਜੇ ਨੂੰ ਨੇੜੇ ਲੱਗਣ ਨਹੀਂ ਦਿੰਦੇ ਹੈ ਛੇਤੀ। ਦੂਜੇ ਬੰਦੇ ਨੂੰ ਤੇ ਬਹੁਤ ਸਾਰੀਆਂ ਗੱਲਾਂ ਦਾ ਪਤਾ ਨਹੀਂ ਹੁੰਦਾ, ਇਹ ਤਾਂ ਕਈ ਸਾਲ ਲੱਗ ਜਾਂਦੇ ਨੇੜੇ ਲੱਗਦਿਆਂ ਲੱਗਦਿਆਂ ਲੱਗਦਿਆਂ, ਉਹਨਾਂ ਦੇ ਇਸ਼ਾਰੇ ਸਮਝਣੇ ਬੜੇ ਔਖੇ ਹੁੰਦੇ ਨੇ, ਇੰਨੇ ਇਸ਼ਾਰੇ ਸਮਝਣੇ ਪੈਂਦੇ ਨੇ ਵੀ ਜੇ ਉਹ ਗੱਲ ਕੋਈ ਦਿਲ 'ਚ ਸੋਚ ਲੈਣ ਤਾਂ ਉਨੀ ਕੁ ਗੱਲ ਨੂੰ ਵੀ ਸਮਝਣਾ ਪੈਂਦਾ ਵੀ ਇਹ ਕਿਹੜੀ ਗੱਲੋਂ ਨਾਰਾਜ਼ ਨੇ ਖੁਸ਼ ਨੇ। ਬਹੁਤ ਔਖੀ ਹੈ ਸੇਵਾ। ਗੁਰਪੀਰਾਂ ਕੀ ਚਾਕਰੀ ਮਹਾਂ ਕਰੜੀ, ਪਰ ਅੱਗੇ ਲਿਖਦੇ ਨੇ ਸੁੱਖ ਸਾਰ ਹਾਲ ਕੇ, ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨੀ ਜਿਹੜੀ ਸੌਖੀ ਹੈ, ਹੈ ਤਾਂ ਬਹੁਤ ਔਖੀ ਹੈ ਪਰ ਫਿਰ ਵੀ ਬ੍ਰਹਮ ਗਿਆਨੀ ਨਾਲੋਂ ਸੇਵਾ ਸੌਖੀ ਹੈ, ਕਿਉਂਕਿ ਬ੍ਰਹਮ ਗਿਆਨੀ ਦਾ ਤਾਂ ਪਤਾ ਹੀ ਨਹੀਂ ਕੀ ਕਰ ਦੇਵੇ ਕਿੱਧਰ ਨੂੰ ਚੱਲ ਪਵੇ, ਉਹਦਾ ਹਿਸਾਬ ਕਿਤਾਬ ਵੀ ਵੱਖਰੀ ਕਿਸਮ ਦਾ ਹੁੰਦਾ, ਉਹ ਕਿਉਂਕਿ ਫੱਕਰ ਵੀ ਬਣ ਜਾਂਦੇ ਨੇ, ਕਦੇ ਕਦੇ ਕੁਛ ਹੋਰ ਹੀ ਬੋਲ ਦਿੰਦੇ ਨੇ, ਕਦੇ ਕਦੇ ਪਰਖਾਂ ਪਾ ਦਿੰਦੇ ਨੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਰੱਬ ਦੇ ਪਿਆਰਿਆਂ ਦੀ ਸੇਵਾ ਵਿੱਚ ਕੋਈ ਭਾਗਾਂ ਵਾਲਾ ਹੀ ਲੱਗਦਾ ਹੈ, ਸਾਰਿਆਂ ਨੂੰ ਵਾਹਿਗੁਰੂ ਉਹਨਾਂ ਦੀ ਸੇਵਾ ਵਿੱਚ ਨਹੀਂ ਲਾਉਂਦੇ, ਪਰ ਜੇ ਉਹਨਾਂ ਦੀ ਕੋਈ ਸੇਵਾ ਵਿੱਚ ਲੱਗ ਜਾਵੇ ਉਹਨਾਂ ਨਾਲ ਮਿਲ ਕੇ ਨਾਮ ਜਪਤ ਪਾਵਹ ਬਿਸਰਾਮ, ਉਹ ਫਿਰ ਨਾਮ ਜਪਣ ਲੱਗ ਜਾਂਦਾ ਹੈ, ਫਿਰ ਬਿਸ਼ਰਾਮ ਤੋਂ ਭਾਵ ਟਿਕਾਓ ਪ੍ਰਾਪਤ ਕਰਦਾ ਹੈ। ਕਿਸੇ ਸੇਵਕ ਨੇ ਬੜੀ ਸੇਵਾ ਕੀਤੀ ਕਿਸੇ ਬ੍ਰਹਮ ਗਿਆਨੀ ਦੀ, ਸਾਰੀ ਜ਼ਿੰਦਗੀ ਬੜਾ ਕੌੜਾ ਬੋਲਦਾ ਸੀ ਸੇਵਾਦਾਰ, ਹਰੇਕ ਨੂੰ ਝਿੜਕ ਦਿੰਦਾ ਸੀ, ਸੁਭਾਅ ਉਹਦਾ ਬੜਾ ਗਰਮ ਸੀ। ਅਸੀਂ ਕਿਹਾ ਵੀ ਤੇਰਾ ਕਿਵੇਂ ਕਲਿਆਣ ਹੋਵੇਗਾ ਜਿਹੜਾ ਇੰਨਾ ਗਰਮ ਬੋਲਦਾ ਹਰੇਕ ਨੂੰ ਪੁੱਠਾ ਬੋਲਦਾ। ਪਰ ਜਦੋਂ ਉਹਦੇ ਅੰਤਮ 6 ਮਹੀਨੇ ਰਹਿ ਗਏ ਉਸ ਸੇਵਕ ਦੀ ਜ਼ਿੰਦਗੀ ਦੇ, ਮਹਾਤਮਾ ਕਹਿੰਦੇ ਬਸ ਬਈ ਹੁਣ ਮੇਰੀ ਸੇਵਾ ਨਹੀਂ ਕਰਨੀ ਤੂੰ, ਹੁਣ ਹੋਰ ਸੇਵਾਦਾਰ ਸੇਵਾ ਕਰਨਗੇ, ਤੂੰ ਹੁਣ ਇੱਕ ਕੰਮ ਕਰ ਲਏਗਾ। ਕਹਿੰਦੇ ਹਾਂ ਜੀ। ਆਗਿਆਕਾਰੀ ਬੜਾ ਸੀ। ਕਹਿੰਦੇ 25 ਪਾਠ ਸੁਖਮਨੀ ਸਾਹਿਬ ਦੇ ਰੋਜ਼ ਕਰਿਆ ਕਰ। ਕਹਿੰਦੇ ਜੀ 7 ਬਚਨ। ਉਹ ਅੱਧੇ ਜੀ ਘੰਟੇ 'ਚ ਪਾਠ ਕਰ ਲੈਂਦਾ ਸੀ। ਕਹਿੰਦੇ ਬਈ ਰਾਤ ਨੂੰ ਰੋਟੀ ਨਹੀਂ ਖਾਣੀ, ਸਬਜ਼ੀ ਖਾਣੀ ਇਕੱਲੀ, ਅਤੇ ਦਿਨ ਵੇਲੇ ਤੂੰ ਰੋਟੀ ਖਾ ਸਕਦਾ। ਉਸ ਗੁਰਮੁਖ ਨੇ 25 ਪਾਠ ਸੁਖਮਨੀ ਸਾਹਿਬ ਦੇ 6 ਮਹੀਨੇ ਕੀਤੇ। 6 ਮਹੀਨਿਆਂ ਬਾਅਦ ਕਹਿੰਦੇ ਜਾ ਛੇੜ ਕੇ ਦੇਖੋ ਜਾਓ ਉਹਨੂੰ। ਹੁਣ ਅਸੀਂ ਜਾਣ ਕੇ ਛੇੜਿਆ ਉਹਨੂੰ, ਗੁੱਸਾ ਹੀ ਨਹੀਂ ਆਉਂਦਾ ਉਹਨੂੰ, ਬਥੇਰਾ ਉਹਨੂੰ ਖਿਜਾਉਂਦੇ, ਉਹ ਖਿਜਦਾ ਹੀ ਨਹੀਂ ਹੈ। ਜਿਹੜਾ ਪਹਿਲਾਂ ਮਾੜੀ ਮਾੜੀ ਗੱਲ 'ਤੇ ਖਿਜਦਾ ਸੀ ਉਹ ਖਿਜਣਾ ਹੀ ਹਟ ਗਿਆ। 6 ਮਹੀਨੇ ਬਾਅਦ ਉਹ ਸੇਵਾਦਾਰ ਆਪਣਾ ਸਰੀਰ ਤਿਆਗ ਗਿਆ। ਮਹਾਤਮਾ ਕਹਿਣ ਲੱਗੇ ਲੈ ਵੀ ਇਹ ਸੱਚਖੰਡ ਚਲਿਆ ਗਿਆ, ਇਹਦੀ ਸੇਵਾ ਸਫਲ ਹੀ ਹੋ ਗਈ। ਇਸ ਕਰਕੇ ਬਖਸ਼ਿਸ਼ ਤਾਂ ਹੁੰਦੀ ਹੈ, ਆਪਾਂ ਉਹਨਾਂ ਕਰਨ ਯੋਗੇ ਨਹੀਂ ਹੈਗੇ। ਬੜੀਆਂ ਬੜੀਆਂ ਚੀਜ਼ਾਂ ਇਸ ਗੁਰਬਾਣੀ ਨੇ ਹਟਾਈਆਂ ਲੋਕਾਂ ਦੀਆਂ, ਮਾੜੇ ਔਗਣ ਹਟਾਏ ਨੇ। ਮਹਾਰਾਜ ਜੀ ਇਹ ਸ਼ਰਾਬ ਬਹੁਤ ਪੀਂਦਾ ਮੇਰੇ ਘਰ ਵਾਲਾ, ਹਟਾਵਾਂ ਕਿਵੇਂ? ਕਹਿੰਦੇ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰ, ਇਹਦੇ ਨਿਮਿੱਤ ਅਰਦਾਸ ਕਰਿਆ ਕਰ। ਕਹਿੰਦੇ ਜੀ ਜਲਦੀ ਹਟਾਉਣਾ ਹੋਵੇ ਕਹਿੰਦੇ ਫਿਰ 2 ਪਾਠ ਕਰਿਆ ਕਰ।
ਫਿਰ ਜੀ ਜੇ ਹੋਰ ਛੇਤੀ ਹਟਾਉਣਾ ਕਹਿੰਦੇ ਫਿਰ ਭਾਈ ਪੰਜ ਦਸ ਕਰ ਲਿਆ ਕਰ ਹੋਰ ਕੀ। ਹੁਣ ਪਾਠ ਸ਼ੁਰੂ ਕਰ ਦਿੱਤੇ, ਕਿਉਂਕਿ ਜਿਹੜਾ ਬੰਦਾ ਦੁਖੀ ਹੁੰਦਾ ਨਾ ਫਿਰ ਉਹੀ ਪਾਠ ਕਰਦਾ। ਉਹ ਸ਼ਰਾਬ ਪੀ ਕੇ ਰੋਜ਼ ਕੁੱਟਦਾ ਸੀ, ਉਹਨੂੰ ਮਾਰਦਾ, ਸਮਾਨ ਤੋੜ ਦਿੰਦਾ, ਬੱਚਿਆਂ ਨੂੰ ਕੁੱਟਦਾ ਸੀ। ਉਹਨੇ ਦੁਖੀ ਹੋਈ ਹੋਈ ਨੇ ਫਿਰ ਇੱਕ ਤੋਂ ਲੈ ਕੇ ਸ਼ੁਰੂ ਕਰਕੇ 17 ਸੁਖਮਨੀ ਸਾਹਿਬ ਦੇ ਪਾਠ ਰੋਜ਼ ਕਰਨੇ ਸ਼ੁਰੂ ਕਰਤੇ। ਜਿਉਂ ਮਾਰ ਪੈਣੀ ਉਹਨੇ ਹੋਰ ਸੁਖਮਨੀ ਸਾਹਿਬ, ਹੁਣ ਹੋਰ ਸੁਖਮਨੀ ਸਾਹਿਬ ਪੜ੍ਹਨਾ। ਫਿਰ ਅੰਤਮ ਗੱਲ ਇੱਥੇ ਆਈ ਵੀ ਇੱਕ ਵਾਰ ਵਿਸਾਖੀ ਤੇ ਗਏ ਹੋ ਮਹਾਤਮਾ ਦੇ ਕੋਲ, ਬੰਦਾ ਕਹਿਣ ਲੱਗਿਆ ਜੀ ਅੱਜ ਅੰਮ੍ਰਿਤ ਸੰਚਾਰ ਹੋਣਾ। ਕਹਿੰਦੇ ਹਾਂ। ਕਹਿੰਦੇ ਮੇਰਾ ਚਿੱਤ ਕਰਦਾ ਮੈਂ ਅੰਮ੍ਰਿਤ ਛਕ ਲਵਾਂ। ਦੇਖੋ ਬਦਲ ਗਿਆ ਨਾ, ਬਦਲ ਗਿਆ ਤਾਂ ਅੱਜ ਉਹ ਬੰਦਾ ਖੁਦ ਪੰਜ ਪਾਠ ਸੁਖਮਨੀ ਸਾਹਿਬ ਦੇ ਕਰਦਾ ਹੈ, ਬਦਲਾ ਦਿੱਤਾ ਬਾਣੀ ਨੇ। ਪਰ ਆਪਣਾ ਜਿਹੜਾ ਵਿਸ਼ਵਾਸ ਘੱਟ ਆ ਵੀ ਇੱਕ ਪਾਠ ਕਰਦੇ ਹਾਂ ਤੇ ਮੰਗਾਂ ਆਪਣੀਆਂ ਸੈਂਕੜੇ ਹੁੰਦੀਆਂ ਨੇ। ਨਹੀਂ, ਇੱਕ ਮੰਗ ਰੱਖੋ ਮਹਾਰਾਜ ਦੇ ਅੱਗੇ, ਬੇਨਤੀ ਕਰੋ ਕਿ ਮਹਾਰਾਜ ਮੇਰਾ ਜੀਵਨ ਅੱਛਾ ਬਣੇ, ਨਾਮਦਾਨ ਕੋਈ ਵੀ ਚੀਜ਼ ਨੂੰ ਲੈ ਕੇ ਸੁਖਮਨੀ ਸਾਹਿਬ ਦੇ ਪੰਜ ਪਾਠ ਤਾਂ ਘੱਟੋ ਘੱਟ ਕਰੋ ਹੀ ਕਰੋ। ਜੇ ਕੋਈ ਖਾਸ ਕੰਮ ਹੈ ਤਾਂ ਫਿਰ ਜ਼ਿਆਦਾ ਪਾਠ ਕਰੋ।